ठड़े हर संत तुम्हारे, जिन कर तन हर नामा, परवान गणी से आए, सफल तिन्ना के कामा। जन्म मरण दोहू मैं नाही, जन पर उपकारी आए, जी दान दे भगती लायन, हर सिओ लैन मिलाए। दंडौत बंदन अनुकबार, सर्ब कला समरथ, डोलन ते राख हो प्रभु, नानक दे कर हाथ, डोलन ते राख हो प्रभु, नानक दे कर हाथ। सतगुरां दी सजी निवाजी, परम सन्मान योग गुरु खालसा सात संगत जीओ, पतत पावन भगत वत्सल, कृपा दे खजाने अमृत दे सोमे, चवर शतर तख्त दे मालक, श्री गुरु ग्रंथ साहिब जी महाराज, जिन्हां दी पावन गोद अंदर बैठ करके सतसंगत दियां घड़ियां दा फल प्राप्त कर रहे हो, रागी सिंघां पासों रसमई आनंदमई तुर की बाणी दे शब्दां दा कीर्तन श्रवण करके आत्मक आनंद प्राप्त कीता है। वड्डे भाग ने सतसंगत करन दा सबब सतगुरु जी ने बख्शिश करके दिता है। गुरमुख प्यारियां दे उपराला सदका अज इह कथा दरबार दे विशेष समागम दमदमी टकसाल दे मुखी महापुरख संत बाबा ठाकुर सिंह जी खालसा पिंडरां वाले, जिन्हां नूं इह समर्पित है, उत्थे कलगीधर सतगुरु श्री गुरु गोबिंद सिंह साहिब जी महाराज, जिन्हां दे वड्डे साहिबजादे साहिब अजीत सिंह जी, साहिब जुझार सिंह जी, छोटे साहिबजादे बाबा जोरावर सिंह जी, बाबा फतेह सिंह जी, अति सत्कारयोग माता गुजर कौर जी, अते जिन्हें भी आनंदगढ़ दा किला आनंदपुर साहिब तो कलगीधर सतगुरु पातशाह महाराज साहिब जी दे नाल छड़ करके चमकौर दी गढ़ी तक आउंदिया शहीदियां प्राप्त कीतियां, उन्हां ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਇਹ ਸਮਾਗਮ ਆਰੰਭੇ ਗਏ ਨੇ। ਆਪ ਸੰਗਤਾਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪ੍ਰੇਮ ਨੂੰ ਪਾਉਣ ਵਾਸਤੇ ਉਹਨਾਂ ਸ਼ਹੀਦਾਂ ਨੂੰ ਨਮਸਕਾਰ ਕਰਨ ਵਾਸਤੇ ਔਰ ਮਹਾਂਪੁਰਖਾਂ ਦੇ ਚਲਾਏ ਹੋਏ ਪੂਰਨਿਆਂ ਨੂੰ ਫਿਰ ਦੁਹਰਾਉਣ ਵਾਸਤੇ ਕੁਝ ਸੇਧ ਲੈਣ ਵਾਸਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੇ ਹਾਂ। ਆਓ ਆਰੰਭਤਾ ਤੋਂ ਪਹਿਲਾਂ ਜੋ ਕਲਗੀਧਰ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇੱਕ ਖਾਲਸੇ ਦੀ ਸਿੰਘ ਦੀ ਆਪਸੀ ਸਾਂਝ ਦਾ ਪ੍ਰਤੀਕ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਖਾਲਸਾ ਅਕਾਲ ਪੁਰਖ ਕੀ ਫੌਜ, ਉੱਥੇ ਸਾਜ ਕਰਕੇ ਕੋਈ ਮਹੱਲ ਬਣਾਵੇ ਨਾ ਘਰ ਬਣਾਵੇ ਅਤੇ ਆਪਣੀ ਪਲੇਟ ਪਹਿਲਾਂ ਲਾ ਲੈਂਦਾ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਏਡਾ ਵੱਡਾ ਮਹੱਲ ਉਸਾਰਿਆ ਅਤੇ ਫਿਰ ਵੀ ਆਪਣਾ ਨਾਮ ਨਹੀਂ, ਕੇਵਲ ਇਹ ਖਾਲਸੇ ਦਾ ਜੋ ਕਿਰਦਾਰ ਹੈ ਇਹ ਪਰਮਾਤਮਾ ਦੀ ਰਹਿਮਤ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਇੱਕ ਬਚਨ ਕਿਹਾ ਸੀ, ਆਗੈ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫਤਿਹ ਬੁਲਾਵੈ। ਆਓ ਰਸਨਾ ਦੀ ਸਾਜ ਬਣਾਉਂਦੇ ਹੋਏ ਗੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਈਆਂ ਦੇ ਸਵਾਲ ਇਹ ਵੀ ਸੁਣਨ ਵਾਸਤੇ ਮਿਲੇ, ਸਾਹਿਬਜ਼ਾਦਿਆਂ ਦੀ ਯਾਦ, ਮਾਤਾ ਗੁਜਰ ਕੌਰ ਜੀ ਦੀ ਯਾਦ, ਉਹ ਕਿਉਂ ਨਹੀਂ ਸੁਸਾਇਟੀ ਮਨਾਉਂਦੀ? ਬਾਬਾ ਜੀ ਦਾ ਦਿਨ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ, ਮੈਂ ਇਸ ਪਾਸੇ ਨਹੀਂ ਜਾਵਾਂਗਾ, ਪਰ ਮੈਂ ਜਵਾਬ ਵਿੱਚ ਹੀ ਦੇ ਦੇਵਾਂਗਾ। ਮਹਾਂਪੁਰਸ਼ ਸੰਤ ਬਾਬਾ ਠਾਕੁਰ ਸਿੰਘ ਜੀ, ਜਿਨ੍ਹਾਂ ਦਾ ਅੱਜ ਇਹ ਬਰਸੀ ਸਮਾਗਮ ਮਨਾਇਆ ਜਾ ਰਿਹਾ, ਸ਼ਹੀਦਾਂ ਦੇ ਚਰਨਾਂ 'ਤੇ ਸਿਰ ਝੁਕਦਾ ਹੈ ਅਤੇ ਬਾਬਾ ਜੀ ਨੇ ਆਪਣਾ ਸਾਰਾ ਹੀ ਜੀਵਨ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਕੀਤਾ। ਸਵਾਸ ਸਵਾਸ ਸਿਮਰਨ ਕਰਦੇ ਹਾਂ, ਸੇਵਾ ਕਰਦੇ ਹਾਂ ਔਰ ਸਿੰਘਾਂ ਨਾਲ ਪ੍ਰੇਮ ਕਰਦੇ ਹਾਂ, ਜਥੇ ਵਿੱਚ ਵਿਚਰ ਕਰਕੇ ਦੂਰ ਦੁਰਾਡੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੁਰਸਿੱਖੀ ਦਾ ਪ੍ਰਚਾਰ ਕਰਦੇ ਹਾਂ। ਅਤੇ ਕਮਾਲ ਦੀ ਗੱਲ ਹੈ, ਜਿਹੜਾ ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਇੱਕ ਬਚਨ ਕਿਹਾ ਸੀ, ਭਾਈ ਠਾਕੁਰ ਸਿੰਘ ਜੀ ਜਦੋਂ ਤੁਹਾਡੀ ਮੌਜ ਹੋਵੇਗੀ ਤੁਸੀਂ ਆ ਜਾਇਓ। ਅਤੇ ਬਾਬਾ ਜੀ ਨੇ ਇਹ ਜਿਹੜਾ ਬਚਨ ਸੀ ਉਹ ਨਿਭਾਇਆ ਔਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਮਾਗਮ ਨੂੰ ਹੀ ਬਾਬਾ ਜੀ ਨੇ ਇਹ ਦਿਨ ਨੂੰ ਕਿਉਂ ਚੁਣਿਆ? ਆਪਣੇ ਸਰੀਰ ਕਰਕੇ ਅਸੀਂ ਖੁਦ ਦੇਖਿਆ, ਨਾ ਤਾਂ ਸੰਤ ਕਹਿਣ ਦਿੰਦੇ ਸੀ, ਨਾ ਮਹਾਂਪੁਰਸ਼ ਕਹਿਣ ਦਿੰਦੇ ਸੀ, ਕੇਵਲ ਬਜ਼ੁਰਗੀ ਦੀ ਅਵਸਥਾ ਦੇ ਵਿੱਚ ਕੋਈ ਬਾਬਾ ਜੀ ਕਹਿ ਕੇ ਬੁਲਾ ਲੈਂਦਾ ਸੀ ਅਤੇ ਫਿਰ ਕੁਝ ਨਹੀਂ ਸੀ ਕਹਿੰਦੇ, ਪਰ ਆਪ ਜਦੋਂ ਕਿਸੇ ਨਾਲ ਬਚਨ ਕਰਦੇ ਸੀ ਤਾਂ ਠਾਕੁਰ ਸਿੰਘ ਕਹਿ ਕੇ ਬੋਲਦੇ ਸੀ, ਫਿਰ ਕਹਿਣਾ ਠਾਕੁਰ ਸਿੰਘ ਨੇ ਇਉਂ ਕਿਹਾ, ਇਉਂ ਕਹਿ ਕੇ ਬਚਨ ਕਰਦੇ ਸੀ। ਇੱਥੋਂ ਤੱਕ ਨਿਮਰਤਾ ਦੇ ਤਲ 'ਚ ਸਨ, ਆਪਣਾ ਸਾਰਾ ਜੀਵਨ ਉਸ ਪਾਸੇ ਲਾਇਆ ਔਰ ਜਾਣ ਬੁੱਝ ਕੇ ਬਾਬਾ ਜੀ ਨੇ ਉਹ ਸ਼ਹੀਦੀ ਸਮਾਗਮ ਛੋਟੇ ਸਾਹਿਬਜ਼ਾਦਿਆਂ ਦਾ, ਦੇਖੋ 8 ਪੋਹ ਨੂੰ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਚਮਕੌਰ ਦੀ ਗੜੀ ਅੰਦਰ ਹੈ। ਕਲਗੀਧਰ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਪ ਸਾਹਿਬਜ਼ਾਦਿਆਂ ਨੂੰ ਤਿਆਰ ਕਰਕੇ ਭੇਜਿਆ ਅਤੇ ਪਿਆਰਿਓ ਆਪ ਤੁਸਾਂ ਨੇ ਉਹ ਸਾਰਾ ਜੰਗ ਦਾ ਵਿਸਥਾਰ ਸੁਣਿਆ ਕਿ ਜਿਸ ਵਕਤ ਛੋਟੇ ਸਾਹਿਬਜ਼ਾਦੇ ਨੇ ਆਪ ਆਗਿਆ ਮੰਗੀ ਸੀ ਪਿਤਾ ਜੀ ਦੇ ਕੋਲੋਂ ਅਤੇ ਗੜੀ ਦਾ ਦਰਵਾਜ਼ਾ ਨਹੀਂ ਸਨ ਗੁਰਮੁਖ ਖੋਲ੍ਹਦੇ, ਅਸੀਂ ਕੌਮ ਨੂੰ ਕੀ ਜਵਾਬ ਦੇਣਾ? ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕਿਹਾ ਸੀ ਇਹ ਗੋਬਿੰਦ ਸਿੰਘ ਦਾ ਸਾਹਿਬਜ਼ਾਦਾ ਹੈ ਔਰ ਹੁਕਮ ਗੋਬਿੰਦ ਸਿੰਘ ਦਾ ਹੈ, ਗੜੀ ਦਾ ਦਰਵਾਜ਼ਾ ਖੋਲ੍ਹ ਦਿੱਤਾ ਜਾਵੇ। ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਸੀ ਸਾਹਿਬਜ਼ਾਦਾ ਜਦੋਂ ਜੰਗ ਦੇ ਮੈਦਾਨ ਅੰਦਰ ਜਾਵੇਂਗਾ ਦੁਸ਼ਮਣਾਂ ਨੇ ਯਾ ਅਲੀ ਦਾ ਨਾਰਾ ਕਰਦਿਆਂ ਕਰਦਿਆਂ ਗੋਲੀਆਂ ਦਾ ਮੀਂਹ ਵਰਸਾਉਣਾ ਹੈ, ਤੀਰਾਂ ਦੀ ਵਰਖਾ ਹੋਵੇਗੀ, ਨੇਜਿਆਂ ਅਤੇ ਕਿਰਪਾਨਾਂ ਦੀ ਬੇਸ਼ੁਮਾਰ ਤੇਰੇ 'ਤੇ ਜ਼ੁਲਮ ਹੋਣਾ ਹੈ। ਪਰ ਸਤਿਗੁਰੂ ਜੀ ਨੇ ਗੜੀ ਦੀ ਚੋਟੀ 'ਤੇ ਬਿਠਾ ਕੇ ਪਹਿਲਾਂ ਕਹਿ ਦਿੱਤਾ ਸੀ ਸਾਹਿਬਜ਼ਾਦਾ ਇਸ ਥਾਂ ਤੱਕ ਤੂੰ ਪਹੁੰਚਣਾ। ਜਿਹੜੇ 2 ਅਤੇ 3 ਜਥੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਸਮੇਤ ਪਹਿਲਾਂ ਭੇਜੇ ਗਏ ਸਨ, ਕਹਿਣ ਲੱਗੇ ਇਹਨੂੰ 4 ਕਦਮ ਗਾਹ ਜਾਵੀਂ। ਅਤੇ ਸਾਹਿਬਜ਼ਾਦੇ ਨੇ ਆਪਣੀ ਛਾਤੀ ਛਾਨਣੀ ਛਾਨਣੀ ਕਰਾ ਲਈ, ਪਰ ਪਿਤਾ ਜੀ ਦੇ ਬਚਨ ਨੂੰ ਕਮਾਉਂਦਿਆਂ ਹੋਇਆਂ ਵੱਡੇ ਸਾਹਿਬਜ਼ਾਦੇ ਦੇ ਸਰੀਰ ਤੋਂ 4 ਕਦਮ ਅੱਗੇ ਜਾ ਕੇ ਸ਼ਹੀਦੀ ਪ੍ਰਾਪਤ ਕੀਤੀ। ਅਤੇ ਕਲਗੀਧਰ ਪਾਤਸ਼ਾਹ ਜੀ ਨੇ ਆਪਣੀ ਰਸਨਾ ਦੇ ਨਾਲ ਗਰਜਵੀਂ ਆਵਾਜ਼ ਵਿੱਚ ਜਕਾਰਾ ਛੱਡਿਆ ਸੀ। ਬਾਬਾ ਜੀ ਨੇ ਉਹ ਦਿਨ ਆਪ ਚੁਣਿਆ ਕਿ ਇਸ ਸਰੀਰ ਦੇ ਕੋਲੋਂ ਆਪਣੇ ਪ੍ਰਾਣਾ ਕਰਕੇ ਤੇ ਅਸੀਂ ਆਪਣੀ ਪੂਜਾ ਨਹੀਂ ਕਰਾਈ, ਕੋਈ ਸਰੀਰ ਛੱਡਣ ਤੋਂ ਬਾਅਦ ਵੀ ਇੱਥੇ ਇਕੱਠ ਨਾ ਹੋਵੇ ਤੇ ਸਾਡੇ ਸਰੀਰ ਕਰਕੇ ਇੱਥੇ ਕੋਈ ਨਾ ਆਵੇ। ਅਸੀਂ ਉਹ ਦਿਨ ਰੱਖਾਂਗੇ ਜਦੋਂ ਸਾਰੀ ਸੰਗਤ, ਸਾਰੀਆਂ ਜਥੇਬੰਦੀਆਂ ਸਰਹੰਦ ਪਹੁੰਚੀਆਂ ਹੋਣਗੀਆਂ ਜਾਂ ਚਮਕੌਰ ਦੀ ਗੜੀ ਪਹੁੰਚੀਆਂ ਹੋਣਗੀਆਂ। ਉਹ ਦਿਨ 8 ਪੋਹ ਤੇ 13 ਪੋਹ ਦੇ ਦਿਨ ਜਦੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦੇ ਦਿਨ ਸਨ, ਬਾਬਾ ਜੀ ਨੇ ਉਹ ਦਿਨ ਨੂੰ ਚੁਣਿਆ। ਸ਼ਹੀਦੀ ਹੋਈ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਦੁਲਾਰਿਆਂ ਦੀ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ। ਮਾਤਾ ਗੁਜਰ ਕੌਰ ਜੀ, ਜਦੋਂ ਇਹ ਸਾਰੀ ਵਾਰਤਾ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਨੂਰੇ ਮਾਹੀ ਦੇ ਕੋਲੋਂ ਸੁਣੀ, ਉਸ ਵਕਤ ਤੀਰ ਦੇ ਨਾਲ ਕਾਹੀ ਦਾ ਬੂਟਾ ਪੁੱਟਦਿਆਂ ਹੋਇਆ ਇਹ ਗੱਲ ਕਹਿ ਦਿੱਤੀ ਸੀ ਕਿ ਜਾਲਮਾਂ ਦੀ ਜੜ੍ਹ ਪੁੱਟ ਦਿੱਤੀ। ਅਤੇ ਪਿਆਰਿਓ, ਜਿਹੜਾ ਟੌਪਿਕ ਅੱਜ ਮੈਨੂੰ ਮਿਲਿਆ ਹੈ ਨਾ, ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਡ ਭਾਗੀ ਪਾਏ, ਹੈ ਬੜਾ ਡਿਫੀਕਲਟ ਆ, ਸਮਝਣ ਦੀ ਕੋਸ਼ਿਸ਼ ਕਰਿਓ, ਕਿਉਂਕਿ ਮਾਰਗ ਬਹੁਤ ਕਠਿਨ ਹੈ। ਖੰਡੇ ਧਾਰ ਗਲੀਅਤ ਪੀੜੀ, ਖੰਨੇ ਹੋ ਤਿੱਖੀ ਵੱਲ ਹੋ ਨਿੱਕੀ, ਇਹ ਤਾਂ ਮਾਰਗ ਜਾਣਾ। ਖੰਡੇ ਦੀ ਧਾਰ ਦੇ ਨਾਲੋਂ ਤਿੱਖਾ ਤੇ ਵਾਲ ਦੇ ਨਾਲੋਂ ਵੀ ਬਰੀਕ ਇਹ ਰਾਹ ਹੈ ਜਿਸ ਰਸਤੇ ਤੇ ਤੁਰਨਾ ਪੈਂਦਾ। ਤੇ ਜਿਨ੍ਹਾਂ ਨੇ ਮਹਾਂਪੁਰਸ਼ ਸੰਤ ਬਾਬਾ ਠਾਕੁਰ ਸਿੰਘ ਜੀ ਦੇ ਦੀਦਾਰ ਕੀਤੇ ਹੋਣਗੇ ਉਹਨਾਂ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਹੋਵੇਗਾ ਕਿ ਬਾਬਾ ਜੀ ਦਾ ਜੀਵਨ ਕੈਸਾ ਸੀ, ਦੱਸਣ ਦੀ ਲੋੜ ਨਹੀਂ। ਕਿਉਂਕਿ ਇਹ ਉਹੀ ਦੱਸ ਸਕਦਾ ਜਿਹੜਾ ਇਸ ਰਾਹ ਤੇ ਤੁਰਿਆ ਤੇ ਜਾਂ ਇਸ ਰਾਹ ਨੂੰ ਅਪਣਾ ਰਿਹਾ। ਬੜਾ ਕਠਿਨ ਰਸਤਾ ਹੈ ਔਰ ਬਾਬਾ ਜੀ ਨੇ ਉਸ ਰਸਤੇ ਨੂੰ ਅਪਣਾਇਆ ਔਰ ਉਸ ਰਸਤੇ ਤੇ ਚੱਲ ਕਰਕੇ ਉਸ ਰਸਤੇ ਨੂੰ ਸਿੱਧ ਕੀਤਾ। ਕੇਵਲ ਆਪ ਹੀ ਨਹੀਂ, ਬੇਅੰਤ ਗਿਣਤੀ ਕੋਈ ਨਹੀਂ, ਗੁਰਮੁਖ ਪ੍ਰਾਣੀਆਂ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕਰਕੇ ਆਪ ਵੀ ਦੱਸ ਕਰਕੇ ਕਿ ਇਸ ਤਰ੍ਹਾਂ ਚੱਲੀਦਾ ਔਰ ਚਲਾਇਆ ਵੀ। ਅੱਜ ਵੀ ਨੌਜਵਾਨ ਉਹਨਾਂ ਮਹਾਂਪੁਰਸ਼ਾਂ ਦੇ ਦਰਸਾਏ ਹੋਏ ਰਸਤੇ ਤੋਂ ਜਾਂ ਉਹ ਜਿਸ ਰਸਤੇ ਤੇ ਚੱਲਦੇ ਸਨ ਉਸ ਰਸਤੇ ਨੂੰ ਦੇਖ ਕਰਕੇ ਅੱਜ ਵੀ ਚੱਲਣ ਦੀ ਕੋਸ਼ਿਸ਼ ਪਏ ਕਰਦੇ ਨੇ ਕਿ ਅਸੀਂ ਵੀ ਉਹ ਰਸਤਾ ਚੱਲੀਏ। ਬਾਬਾ ਜੀ ਦਾ ਕੈਸਾ ਜੀਵਨ ਸੀ, ਹਰ ਵਕਤ ਸਿਮਰਨ ਕਰਦੇ ਰਹਿਣਾ, ਹਰ ਵਕਤ ਬਾਣੀ ਪੜ੍ਹਨੀ, ਹਰ ਵਕਤ ਸੁਣਨੀ, ਤੁਸੀਂ ਕਰਕੇ ਦੇਖ ਲਓ। ਰਸਤਾ ਉਹੀ ਹੈ, ਸਿੰਪਲ ਜੇ ਅਰਥ ਮੈਂ ਕਰਦਾ, ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡਭਾਗੀ ਪਾਏ। ਇਸ ਗੱਲ ਦਾ ਤੇ ਪਤਾ ਲੱਗ ਗਿਆ ਨਾ ਕਿ ਕੋਈ ਵੱਡਿਆਂ ਭਾਗਾਂ ਵਾਲਾ ਹੀ ਇਸ ਰਸਤੇ ਨੂੰ ਪਾਉਂਦਾ। ਸੰਤ ਕਾ ਮਾਰਗ ਅਭਿਆਸ ਕਰਨਾ, ਕੋਈ ਵਾਹਿਗੁਰੂ ਵਾਹਿਗੁਰੂ ਦਾ ਕਰ ਲੇ, ਕੋਈ ਮੂਲ ਮੰਤਰ ਦਾ ਕਰ ਲੇ, ਕੋਈ ਜਪਜੀ ਸਾਹਿਬ ਜੀ ਦੇ ਪਾਠ ਪੜ੍ਹ ਲੇ, ਬਾਣੀ ਪੜ੍ਹਦੇ ਰਹਿਣਾ, ਬਾਣੀ ਸੁਣਦੇ ਰਹਿਣਾ। ਇਹ ਹੈ ਬਾਰ ਬਾਰ ਜ਼ਬਾਨ ਦੇ ਨਾਲ ਬੋਲ ਕੇ ਅਭਿਆਸ ਕਰਨ ਦਾ ਮਾਰਗ, ਇਹ ਰਾਹ, ਇਹ ਰਸਤਾ। ਤੇ ਅਵਸਥਾ ਦੀਆਂ ਪੌੜੀਆਂ, ਜਿੰਨਾ ਪੌੜੀਆਂ ਤੇ ਚੜ੍ਹ ਕੇ ਇਸ ਮੁਕਾਮ ਤੇ ਪਹੁੰਚਿਆ ਜਾ ਸਕਦਾ। ਇਹ ਹੈ ਸੰਤ ਕਾ ਮਾਰਗ ਧਰਮ ਕੀ ਪੌੜੀ। ਹੁਣ ਇਹ ਦੇਖੋ, ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜਪਜੀ ਸਾਹਿਬ ਜੀ ਦੀ ਇੱਕ ਪੌੜੀ ਦੇ ਅੰਦਰ ਇਹ ਜ਼ਿਕਰ ਕੀਤਾ ਹੈ ਕਿ ਗੁਰਮੁਖ ਦੀਆਂ ਪੌੜੀਆਂ ਕਿਸ ਤਰ੍ਹਾਂ ਦੀਆਂ ਨੇ ਤੇ ਕਿਵੇਂ ਉਸਨੇ ਚੜ੍ਹਨਾ। ਇੱਕ ਦੂਜੀ ਬਹੁ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਹੈ ਇੱਕ ਨਾਮ ਜਗਦੀਸ ਏਤ ਰਾਹੇ ਪਤ ਪਵੜੀਆ ਚੜੀਐ ਹੋਏ ਇੱਕੀਸ। ਇੱਕ ਜ਼ਬਾਨ ਤੋਂ ਹਜ਼ਾਰਾਂ ਜ਼ਬਾਨਾਂ ਬਣਾ ਲੈਣੀਆਂ। ਪ੍ਰਿਥੂ ਰਾਜੇ ਨੇ ਇੱਕ ਜ਼ਬਾਨ ਦੇ ਨਾਲ ਮਾਲਕ ਦੇ ਨਾਮ ਨੂੰ ਸਿਮਰਿਆ, ਬੜਾ ਆਨੰਦ ਆਇਆ। ਮਾਲਕ ਦੇ ਕੋਲੋਂ, ਪਰਮੇਸ਼ਰ ਦੇ ਕੋਲੋਂ ਫਰਿਆਦ ਕੀਤੀ, ਮੈਨੂੰ ਇੱਕ ਹਜ਼ਾਰ ਜ਼ਬਾਨ ਮਿਲ ਜਾਵੇਗੀ, ਮੈਂ ਸਿਮਰਨ ਕਰਕੇ ਦੇਖਣਾ। ਪਰਮੇਸ਼ਰ ਪ੍ਰਸੰਨ ਹੋਏ, ਪ੍ਰਿਥੂ ਰਾਜੇ ਨੂੰ ਹਜ਼ਾਰ ਜ਼ਬਾਨ ਦਿੱਤੀ, ਬੜਾ ਆਨੰਦ ਵਧਿਆ। ਹੋਰ ਮੰਗਣ ਦੀ ਕੋਸ਼ਿਸ਼ ਕੀਤੀ, ਦਸ ਹਜ਼ਾਰ ਮੰਗੀ ਮਿਲ ਗਈ, ਦਸ ਹਜ਼ਾਰ ਤੇ ਤ੍ਰਿਪਤੀ ਨਹੀਂ ਹੋਈ, ਲੱਖ ਮੰਗੀ ਮਿਲ ਗਈ। ਤੇ ਜਦੋਂ ਦਸ ਲੱਖ ਮੰਗੀ ਤੇ ਪਰਮੇਸ਼ਰ ਜੀ ਕਹਿਣ ਲੱਗੇ, ਰਾਜਨ ਹੁਣ ਸਾਡੇ ਵਿੱਚ ਅਭੇਦ ਹੋ ਜਾ, ਹੁਣ ਤੂੰ ਵੱਖਰਾ ਨਹੀਂ ਰਹਿ ਸਕਦਾ। ਬਾਬਾ ਠਾਕੁਰ ਸਿੰਘ ਜੀ ਨੇ ਉਸ ਰਸਤੇ ਨੂੰ, ਉਸ ਪੌੜੀ ਨੂੰ ਆਪ ਸਿੱਧ ਕੀਤਾ, ਆਪ ਚੜ੍ਹੇ ਨੇ। ਮਕਾਨ ਤੇ ਚੜ੍ਹਨਾ ਹੋਵੇ ਤੇ ਘੱਟੋ ਘੱਟ ਵੀ 15 ਤੋਂ ਉੱਪਰ ਉੱਪਰ ਸਟੈਪ ਹੁੰਦੇ ਆ। ਇੱਕ ਮਕਾਨ ਦੀ ਛੱਤ ਤੇ ਪਹੁੰਚਣਾ ਹੋਵੇ ਤੇ 15 ਤੋਂ ਉੱਪਰ ਪੌੜੀਆਂ ਹੁੰਦੀਆਂ ਨੇ, ਤੇ ਜਿਸ ਮਕਾਨ ਦੀ ਬਣਤਰ 12 ਫੁੱਟ ਹੋਵੇ। ਸੰਤ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਸ਼ ਭਿੰਡਰਾਂ ਵਾਲੇ, ਉਹਨਾਂ ਨੇ ਇਹ ਬਚਨ ਕੀਤਾ ਸੀ, ਕਹਿੰਦੇ ਜੇ ਮਕਾਨ ਦੇ ਅੰਦਰ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਤੇ ਘੱਟੋ ਘੱਟ ਉਸ ਮਕਾਨ ਦੀ ਛੱਤ ਤੇ ਪਹੁੰਚਣ ਵਾਸਤੇ 21 ਪੌੜੀਆਂ ਹੋਣੀਆਂ ਚਾਹੀਦੀਆਂ ਨੇ। ਹੁਣ ਕੋਈ ਵੀ ਪੌੜੀ ਤੁਸੀਂ ਦੇਖੋ, 6 ਇੰਚ ਤੋਂ ਘੱਟ ਤਾਂ ਰੱਖੀ ਨਹੀਂ ਹੋਵੇਗੀ, ਤੇ ਜੇ 6 ਇੰਚ ਵੀ ਹੋਵੇਗੀ ਤੇ ਤਾਂ ਵੀ 12 ਫੁੱਟ ਦੇ ਮਕਾਨ ਹੋਵੇਗਾ ਹੀ। ਤੇ ਜੇ 12 ਫੁੱਟ ਦੇ ਮਕਾਨ ਦੀ ਛੱਤ ਤੇ ਪਹੁੰਚਣਾ ਤੇ ਫਿਰ ਵੀ ਉਹ 20-21 ਪੌੜੀਆਂ ਜਾਂ 17-18 ਸਟੈਪ ਚੜ੍ਹ ਕੇ ਜਾਵਾਂਗੇ। ਹੁਣ ਸਾਰੇ ਸੋਝੀ ਰੱਖਦੇ ਨੇ, ਪੌੜੀ ਦੋ ਕੰਮ ਕਰਦੀ ਹੈ, ਜਾਂ ਤੇ ਧਰਤੀ ਤੇ ਖੜੇ ਵਿਅਕਤੀ ਨੂੰ ਛੱਤ ਤੇ ਲੈ ਜਾਂਦੀ ਹੈ, ਤੇ ਜਾਂ ਫਿਰ ਛੱਤ ਤੇ ਖੜੇ ਵਿਅਕਤੀ ਨੂੰ ਧਰਤੀ ਤੇ ਲੈ ਆਉਂਦੀ ਹੈ। ਗੁਰਮਤ ਦਾ ਰਸਤਾ ਵੀ ਇਉਂ ਦਾ ਹੀ ਹੈ, ਜਿਹੜਾ ਤੇ ਹੰਕਾਰ ਦੀ ਛੱਤ ਤੇ ਖੜਿਆ ਹੈ, ਤੇ ਜੇ ਕਿਤੇ ਉਹ ਇਸ ਰਸਤੇ ਨੂੰ ਅਪਣਾ ਲਵੇ, ਇਸ ਅਵਸਥਾ ਨੂੰ ਅਪਣਾ ਲਵੇ, ਤੇ ਫਿਰ ਉਹ ਇੱਕ ਇੱਕ ਸਟੈਪ ਹੇਠਾਂ ਉਤਰਦਾ ਆਉਂਦਾ। ਤੇ ਪਿਆਰੇ, ਫਿਰ ਇਹ ਇੱਕ ਇੱਕ ਸਟੈਪ ਕਰਦਿਆਂ ਕਰਦਿਆਂ, ਪੌੜੀ ਉਤਰਦਿਆਂ ਉਤਰਦਿਆਂ ਇਹ ਨਿਮਰਤਾ ਦੇ ਤਲ ਤੇ ਆ ਜਾਂਦਾ। ਸੰਤ ਬਾਬਾ ਖੇਮ ਸਿੰਘ ਜੀ, ਉਹਨਾਂ ਨੇ ਇੱਕ ਬਚਨ ਦੱਸਿਆ, ਕਹਿੰਦੇ ਦੇਖੋ ਹਰਿਮੰਦਰ ਸਾਹਿਬ ਦੀਆਂ ਪਹਿਲਾਂ ਪੌੜੀਆਂ ਉਤਰਨੀਆਂ ਪੈਂਦੀਆਂ ਨੇ, ਔਰ ਉਹਨਾਂ ਪੌੜੀਆਂ ਨੂੰ ਉਤਾਰ ਕੇ ਗੁਰੂ ਰਾਮਦਾਸ ਮਹਾਰਾਜ ਆਪਣੇ ਗਲ ਨਾਲ ਆਉਂਦੇ ਨੇ, ਤੇ ਫਿਰ ਜਦੋਂ ਪਰਮਾਰਥ ਦੇ ਰਾਹ ਤੇ ਤੋਰਦੇ ਨੇ, ਤੇ ਫਿਰ ਅਕਾਲ ਤਖ਼ਤ ਦੀਆਂ ਪੌੜੀਆਂ ਚੜਾਉਂਦੇ ਨੇ। ਇਸੇ ਤਰੀਕੇ ਦੇ ਨਾਲ ਜਿਹੜਾ ਵਿਅਕਤੀ ਅਜੇ ਅਗਿਆਨਤਾ ਦੇ ਵਸ ਹੈ, ਉਹ ਅਜੇ ਪੌੜੀ ਚੜਿਆ ਨਹੀਂ, ਅਜੇ ਉਹ ਰਸਤੇ ਤੇ ਤੁਰਿਆ ਨਹੀਂ, ਤੇ ਜਿਸ ਦਿਨ ਉਹ ਰਸਤੇ ਤੇ ਤੁਰ ਜਾਵੇਗਾ ਪਿਆਰੇ, ਉਸ ਦਿਨ ਉਹ ਪੌੜੀ ਦਾ ਡੰਡਾ ਪਕੜ ਲਵੇਗਾ। ਪਰ ਅੱਜ ਹੋ ਸਭ ਕੁਝ ਉਲਟ ਰਿਹਾ, ਅੱਜ ਛਾਲ ਮਾਰ ਕੇ ਛੱਤ ਤੇ ਪਹੁੰਚਣ ਦੀ ਕੋਸ਼ਿਸ਼ ਕਰਦੇ ਆ, ਇੱਕ ਇੱਕ ਪੌੜੀ ਚੜ੍ਹ ਕੇ ਛੱਤ ਤੇ ਪਹੁੰਚਣ ਦਾ ਯਤਨ ਨਹੀਂ ਕਰਦੇ। ਸਾਡਾ ਮਨੋਰਥ ਕੇਵਲ ਇੰਨਾ ਹੀ ਹੈ ਕਿ ਜਿਹੜੀ ਵੀ ਵਸਤੂ ਪ੍ਰਾਪਤ ਕਰਨੀ ਹੈ, ਸਾਡੀ ਮੁੱਠੀ ਵਿੱਚ ਆ ਜਾਵੇ, ਇਉਂ ਕਦੇ ਪ੍ਰਾਪਤ ਨਹੀਂ ਹੁੰਦੀ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਹ ਪਹਿਲਾਂ ਹੀ ਸਿਧਾਂਤ ਰੱਖਿਆ ਸੀ, ਇੱਕ ਦੂ ਜੀਭੋ ਲੱਖ ਹੋਏ, ਪਹਿਲਾਂ ਇੱਕ ਤੋਂ ਫਿਰ ਅੱਗੇ ਵਧਿਆ ਜਾ ਸਕਦਾ। ਤੇ ਪਿਆਰੇ, ਇਹ ਬੜਾ ਔਖਾ ਰਸਤਾ ਹੈ, ਜਿਸ ਨੂੰ ਮਹਾਂਪੁਰਸ਼ ਸੰਤ ਬਾਬਾ ਠਾਕੁਰ ਸਿੰਘ ਜੀ ਨੇ ਇਸ ਰਸਤੇ ਨੂੰ ਪਾਰ ਕਰ ਲਿਆ ਸੀ। ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਪੰਜੇ ਕਾਮ ਕ੍ਰੋਧ ਲੋ ਮੋਹ ਹੰਕਾਰ, ਪੰਜੇ ਇਸ ਦੇ ਵਿਸ਼ੇ, ਸ਼ਬਦ ਸਪਰਸ਼ ਰੂਪ ਰਸ ਗੰਧ, ਇੱਕੀਆਂ ਮਨ, ਇਸ ਨੂੰ ਰੋਕ ਕੇ ਫਿਰ ਤੁਰੀਆ ਪਦ ਤੱਕ ਪਹੁੰਚਿਆ ਜਾਂਦਾ ਹੈ। ਹੁਣ ਤੁਰੀਆ ਪਦ ਚੌਥਾ ਪਦ ਹੈ, ਜਿੱਥੇ ਰਜੋ ਗੁਣ, ਸਤੋ ਗੁਣ ਤੇ ਤਮੋ ਗੁਣ ਇਹ ਤਿੰਨੇ ਨਹੀਂ ਹੁੰਦੇ। ਹੁਣ ਇੰਨੀ ਫੌਜ ਦੇ ਨਾਲ ਲੜ ਕੇ ਅੱਗੇ ਨਿਕਲਣਾ, ਜਿਨ ਮਿਲ ਮਾਰੇ ਪੰਜ ਸੂਰ ਵੀਰਿਆ ਸੋ ਕੌਣ ਬਲੀ ਦੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਏਡਾ ਕਿਹੜਾ ਬਲੀ ਹੈ ਜਿਹਨੇ ਆ ਪੰਜ ਮਾਰੇ ਨੇ, ਕਾਮ ਕ੍ਰੋਧ ਲੋ ਮੋਹ ਹੰਕਾਰ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੁਖ ਬਿਨਾਸ਼, ਪੰਜ ਰੋਗ ਅਸਾਧ ਜਾ ਮਹਿ ਤਾ ਕੀ ਕੇਤ ਕਿਆਸ। ਉਹ ਇੱਕ ਇੱਕ ਵਿਸ਼ੇ ਕਰਕੇ ਇਹ ਪੰਜ ਜਣੇ ਮਰ ਗਏ। ਪਤੰਗਾ ਦੀਵੇ ਦੀ ਲਾਟ ਨੂੰ ਦੇਖਣ ਦਾ ਲੁਭਾਏ ਮਾਨ ਹੈ, ਉਹਦੇ ਕਰਕੇ ਮਰ ਗਿਆ। ਭੌਰਾ ਸੁਗੰਧੀ ਲੈਣ ਦਾ ਰਸ ਲੈਂਦਾ, ਉਹਦੇ ਕਰਕੇ ਮਰ ਗਿਆ। ਪਰ ਇਹ ਮਨੁੱਖ ਤੇਰੇ ਅੰਦਰ ਤੇ ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਪੰਜ ਦੇ ਪੰਜ ਹੀ ਭਰੇ ਪਏ ਨੇ, ਤੇਰੀ ਕਿੱਥੋਂ ਬਚਣ ਦੀ ਆਸ ਹੋ ਸਕਦੀ ਹੈ। ਇਹ ਰਾਹ ਹੈ, ਇਸ ਰਸਤੇ ਤੇ ਚੱਲਣਾ, ਇਸ ਪੌੜੀ ਨੂੰ ਪਕੜਨਾ, ਭਗਤੀ ਰੂਪੀ ਪੌੜੀਆਂ ਤੇ ਚੜ੍ਹਨਾ। ਤੇ ਪਹਿਲਾਂ ਇਹਨਾਂ ਦਾ ਮੁਕਾਬਲਾ ਕਰਨਾ ਪਵੇਗਾ, ਟਾਕਰਾ ਕਰਨਾ ਪਵੇਗਾ, ਫਿਰ ਅਸੀਂ ਇਸ ਇਹਨਾਂ ਨੂੰ ਰੋਕ ਕੇ ਤੁਰੀਆ ਪਦ ਤੱਕ ਪਹੁੰਚ ਸਕਦੇ ਹਾਂ। ਫਿਰ ਦਸੇ ਇੰਦਰੀਆਂ ਦੇ ਵਿਸ਼ੇ ਤੇ ਖੱਟ ਵਿਕਾਰ, ਚਾਰੇ ਮਨ ਬੁੱਧ ਚਿੱਤ ਅਹੰਕਾਰ, ਅੰਤਸ਼ਕਰਨ ਦਾ ਅਭਿਮਾਨ ਤੇ ਅਵਿਦਿਆ, 21 ਇਹਨਾਂ 21 ਨੂੰ ਨਿਵਿਰਤ ਕਰਕੇ, ਉਹਨਾਂ ਨੂੰ ਤੇ ਰੋਕ ਕੇ ਪਾਸੇ ਕਰਨਾ ਸੀ ਨਾ, ਮਾਰ ਨਹੀਂ ਸੀ ਸਕਦੇ, ਇਹਨਾਂ ਨੂੰ ਨਿਵਿਰਤ ਕਰ ਦੇਣਾ ਹੈ। ਜਦੋਂ ਇਹ ਨਿਵਿਰਤ ਹੋ ਜਾਣਗੇ ਤੇ ਫਿਰ ਆਪਣੇ ਸਰੂਪ ਦੀ ਤਖਤੀ ਤੇ ਜਾ ਬੈਠਾਂਗੇ। ਅਬ ਤੋਂ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ। ਇਹ ਉਹ ਹੈ ਸੰਤ ਕਾ ਮਾਰਗ, ਇਹਨਾਂ 21 ਨੂੰ ਨਿਵਿਰਤ ਕਰਕੇ ਅੱਗੇ ਵਧਣਾ। ਫਿਰ ਇਸੇ ਤਰ੍ਹਾਂ ਸੱਤ ਗਿਆਨ ਦੀਆਂ ਅਵਸਥਾਵਾਂ ਨੇ, ਸ਼ੁਭ ਇੱਛਾ, ਸੁਭ ਵਿਚਾਰਨਾ, ਸਤਵਾ ਪਤ, ਪਦਾਰਥਾ ਭਾਵਨੀ, ਤਨੂ ਮਾਨਸਾ, ਅਸੰਕਤਾ, ਫਿਰ ਤੁਰੀਆ ਪਦ। ਇਹ ਸੱਤ ਗਿਆਨ ਦੀਆਂ ਅਵਸਥਾ ਨੇ। ਹੁਣ ਸੁਭ ਇੱਛਾ ਕੀ ਹੈ? ਕਦੇ ਸਾਡੇ ਅੰਦਰ ਇੱਕ ਦਿਨ ਤੇ ਕੀ ਇੱਕ ਘੰਟਾ ਆਪਣੇ ਮਨ ਦੇ ਅੰਦਰ ਝਗੜ ਕੇ ਦੇਖਿਓ ਕਿ ਸੁਭ ਇੱਛਾ ਹੀ ਫੁਰਦੀ ਹੈ, ਚੰਗੇ ਖਿਆਲ ਹੀ ਫੁਰਦੇ ਆ। ਇੱਕ ਘੰਟੇ ਦੀ ਕਾਊਂਟਿੰਗ ਪੈਨ ਕਾਪੀ ਲੈ ਕੇ ਕਰੀ ਜਾਇਓ ਕਿ ਮਨ ਕੀ ਕਰਦਾ ਆ, ਕਿਹਦਾ ਬੁਰਾ ਸੋਚਦਾ ਆ, ਕਦੀ ਕੀ ਇਹ ਸੁਭ ਇੱਛਾ ਆ, ਕਿਸੇ ਦਾ ਭਲਾ ਮੰਗਦਾ ਆ, ਕਿਸੇ ਦਾ ਤੇ ਕੀ ਭਲਾ ਮੰਗਣਾ। ਮਹਾਰਾਜ ਕਹਿੰਦੇ 68 ਤੀਰਤ ਸਗਲ ਪੁੰਨ ਜੀ ਦਇਆ ਪ੍ਰਵਾਨ, ਆਪਣੇ ਆਪ ਤੇ ਹੀ ਦਇਆ ਕਰ ਲਵੇ ਤੇ ਇਹੀ ਉਹ ਪ੍ਰਮਾਣਿਕ ਹੈ, ਜੇ ਆਪਣੇ ਆਪ ਨੂੰ ਹੀ ਦੇਖ ਲਵੇ ਕਿ ਮੈਂ ਕਿਹੜੇ ਪਾਸੇ ਜਾ ਰਿਹਾ। ਇਹ ਸੁਭ ਇੱਛਾ, ਫਿਰ ਸੁਭ ਵਿਚਾਰਨਾ, ਚੰਗੀ ਵਿਚਾਰ ਰੱਖਣੀ, ਚੰਗੇ ਖਿਆਲ ਰੱਖਣੇ, ਸਤਸੰਗਤ ਕਰਨੀ, ਸ੍ਰੇਸ਼ਟ ਪੁਰਸ਼ਾਂ ਦੀ ਸੰਗਤ ਵਿੱਚ ਜਾ ਕੇ ਬੈਠਣਾ, ਜੇ ਪਾਠ ਕਰਨਾ ਤੇ ਵਿਚਾਰ ਕਰਨੀ ਕਿ ਮੈਂ ਪਾਠ ਪੜ੍ਹ ਰਿਹਾ, ਮਹਾਰਾਜ ਕੀ ਸਬਕ ਦੇ ਰਹੇ ਨੇ। ਫਿਰ ਤਨੂ ਮਾਨਸਾ, ਆਪਣੇ ਅੰਦਰ ਦੀਆਂ ਜਿਹੜੀਆਂ ਬਿਰਤੀਆਂ ਦਾ ਬਹਾਵ ਹੈ ਉਸ ਨੂੰ ਰੋਕ ਲੈਣਾ, ਉਹਨੂੰ ਪਤਲੀਆਂ ਪਾ ਦੇਣਾ, ਉਹਦੀ ਸੁਣੀ ਨੂੰ ਅਣਸੁਣੀ ਕਰ ਦੇਣਾ। ਪਰ ਸਾਡੇ ਮਨ ਦੇ ਅੰਦਰ ਹੁੰਦਾ ਕੀ ਹੈ, ਹਮੇਸ਼ਾ ਹੀ ਬੁਰਾ ਸੋਚਦੇ ਹਾਂ, ਈਰਖਾ ਦੇ ਭਰੇ ਪਏ ਹਾਂ, ਦੂਸਰੇ ਨੂੰ ਆਪਣੀ ਲੱਤ ਥੱਲੇ ਦਬਾਉਣਾ ਚਾਹੁੰਦੇ ਹਾਂ ਕਿ ਇਸ ਮਾਰਗ ਤੇ ਚੱਲ ਸਕਾਂਗੇ। ਇਹ ਮਾਰਗ ਨਹੀਂ, ਇਹ ਪਰਮਾਰਥ ਨਹੀਂ, ਇਹ ਸਵਾਰਥ ਦਾ ਰਾਹ ਹੈ। ਆਪਾਂ ਸਵਾਰਥ ਦੇ ਰਸਤੇ ਤੇ ਚੱਲੇ ਹਾਂ, ਪਰਮਾਰਥ ਦੇ ਨਹੀਂ। ਇਹ ਸੱਤ ਗਿਆਨ ਦੀਆਂ ਜੋ ਭੂਮਿਕਾ ਨੇ, ਅਵਸਥਾਵਾਂ ਨੇ, ਇਹਨਾਂ ਨੂੰ ਅਗਿਆਨ ਦੀਆਂ ਸੱਤ ਅਵਸਥਾਵਾਂ ਜਿਹੜੀਆਂ ਇਹਨਾਂ ਦੇ ਦੁਆਰਾ ਮਾਰ ਦੇਣਾ, ਪਾਸੇ ਕਰ ਦੇਣਾ। ਫਿਰ ਜਿਹੜੇ ਪੰਜ ਗਿਆਨ ਇੰਦਰੀਆਂ ਦੇ ਵਿਸ਼ਿਆਂ ਦਾ ਰਸ ਹੈ ਉਹਨੂੰ ਨਿਰਸ ਕਰਨਾ, ਜ਼ਬਾਨ ਦਾ ਰਸ ਹੈ ਸਵਾਦ ਲੈਣੇ, ਕੀ ਸਵਾਦਾਂ ਤੋਂ ਜ਼ਬਾਨ ਹਟ ਸਕਦੀ ਹੈ? ਜ਼ਬਾਨ ਬੋਲਣ ਤੋਂ ਨਹੀਂ ਰੋਕ ਸਕਦੇ, ਹਮੇਸ਼ਾ ਦੂਸਰੇ ਤੇ ਟੀਕਾ ਟਿੱਪਣੀ ਕਰਦੇ ਹਾਂ ਤੇ ਕਦੇ ਇਹ ਪੜ੍ਹਿਆ ਨਹੀਂ ਜਾਂ ਕੰਨਾਂ ਨਾਲ ਸੁਣਿਆ ਨਹੀਂ। ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਣੜੇ ਗਿਰੀਵਾਨ ਮਹਿ ਸਿਰ ਨੀਵਾਂ ਕਰ ਦੇਖ, ਆਪਣੇ ਅੰਦਰ ਦੇਖ ਪਹਿਲਾਂ ਤੂੰ ਕਿੰਨੀ ਕੁ ਅਕਲ ਵਾਲਾ ਆ। ਆਪਾਂ ਨੂੰ ਆਪਣਾ ਚੇਤਾ ਭੁੱਲ ਗਿਆ। ਇਹ ਰਸ ਹੈ, ਕੰਨਾਂ ਦਾ ਰਸ ਹੈ, ਦੂਸਰੇ ਦੇ ਕੋਲ ਹੋ ਕੇ ਗੱਲਾਂ ਸੁਣਨੀਆਂ, ਜ਼ਬਾਨ ਦੇ ਨਾਲ ਬੋਲ ਬੋਲ ਕੇ ਦੱਸਣਾ, ਦੂਸਰੇ ਕੋਲੇ ਭਾਵੇਂ ਸਮਾਂ ਨਹੀਂ ਬਾਂਹ ਫੜ ਫੜ ਕੇ ਗੱਲ ਦੱਸਣੀ, ਤੈਨੂੰ ਪਤਾ ਨਹੀਂ ਆ ਗੱਲ ਇਹਨੇ ਹੋ ਗਈ। ਪਰ ਕਦੇ ਆਪਣੀ ਜ਼ਬਾਨ ਦੇ ਨਾਲ ਕਿਸੇ ਪੁੱਠੇ ਰਾਹ ਤੇ ਚੱਲਦੇ ਹੋਏ ਵਿਅਕਤੀ ਨੂੰ ਬਾਂਹ ਦੇ ਨਾਲ ਪਕੜ ਕਰਕੇ ਇਹ ਕਦੇ ਨਹੀਂ ਕਿਹਾ, ਸੱਜਣਾ ਇਹਦਾ ਰਿਜ਼ਲਟ ਬਹੁਤ ਮਾੜਾ ਹੋਵੇਗਾ, ਆ ਤੈਨੂੰ ਮੈਂ ਸਤਸੰਗਤ ਵਿੱਚ ਲੈ ਜਾਵਾਂ ਜਿੱਥੇ ਤੇਰਾ ਭਲਾ ਹੋ ਜਾਵੇਗਾ, ਤੂੰ ਗੁਰੂ ਦੀ ਗੱਲ ਸੁਣ ਤੇਰਾ ਜੀਵਨ ਬਦਲ ਜਾਵੇਗਾ। ਕਵੀ ਜੀ ਨੇ ਇੱਕ ਬਚਨ ਬਹੁਤ ਕਮਾਲ ਦਾ ਕਿਹਾ ਸਾਰ ਕਿਤਾਬਲੀ ਗ੍ਰੰਥ ਦੇ ਵਿੱਚ, ਪਾਰਸ ਮੈਂ ਅਰ ਸੰਤਨ ਮੈਂ ਬੜੋ ਅੰਤਰੋ ਜਾਨ, ਵਹਿ ਲੋਹਾ ਆਪ ਸਮਾਨ ਕਰੈ, ਵਹਿ ਲੋਹਾ ਕੰਚਨ ਕਰੈ ਵਹਿ ਕਰੈ ਆਪ ਸਮਾਨ। ਪਾਰਸ ਦੇ ਕੋਲ ਇੱਕ ਗੁਣ ਹੈ ਅੱਠ ਧਾਤਾਂ ਨੂੰ ਤੇ ਉਹ ਸੋਨਾ ਬਣਾ ਸਕਦਾ, ਪਾਰਸ ਨਹੀਂ ਬਣਾ ਸਕਦਾ। ਪਰ ਕਿਸੇ ਮਹਾਂਪੁਰਸ਼ ਸਾਧੂ ਮਹਾਤਮਾ ਦੀ ਸੰਗਤ ਦੇ ਵਿੱਚ ਜਾ ਕੇ ਬੈਠ ਜਾਣਾ, ਕਿਸੇ ਸਾਧੂ ਦਾ ਬਚਨ ਸੁਣ ਲੈਣਾ, ਕਾਇਆ ਕਲਪ ਜਾਂਦੀ ਹੈ ਪਿਆਰਿਓ, ਉਹ ਸਾਧੂ ਹੀ ਬਣਾ ਦਿੰਦੀ ਹੈ, ਸੰਤ ਹੀ ਬਣਾ ਦਿੰਦੀ ਹੈ। ਤੁਹਾਡੇ ਸਾਹਮਣੇ ਜਿਨ੍ਹਾਂ ਮਹਾਂਪੁਰਸ਼ਾਂ ਦੀ ਅੱਜ ਬਰਸੀ ਸਮਾਗਮ ਮਨਾਏ ਜਾ ਰਹੇ ਨੇ, ਮਹਾਂਪੁਰਸ਼ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ, ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਤਿੰਨਾਂ ਦੇ ਕੋਲ ਰਹਿ ਕੇ ਸੇਵਾ ਕਰਨ ਦਾ ਸੁਭਾਗ ਖੱਟਿਆ। ਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਨੇ ਇੱਕ ਬਚਨ ਕਿਹਾ ਮਹਾਂਪੁਰਸ਼ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਨੂੰ, ਕਹਿਣ ਲੱਗੇ ਭਾਈ ਕਰਤਾਰ ਸਿੰਘ, ਕਦੇ ਵੀ ਭਾਈ ਠਾਕੁਰ ਸਿੰਘ ਜੀ ਦਾ ਬਚਨ ਨਾ ਮੋੜੀ। ਤੇ ਜੋ ਮਹਾਂਪੁਰਸ਼ਾਂ ਨੇ ਬਚਨ ਮਹਾਂਪੁਰਸ਼ ਸੰਤ ਬਾਬਾ ਕਰਤਾਰ ਸਿੰਘ ਜੀ ਨੂੰ ਇਹ ਦੇ ਦਿੱਤਾ, ਜਦ ਤੱਕ ਸਰੀਰ ਕਰਕੇ ਰਹੇ ਇਸ ਬਚਨ ਦੀ ਪਾਲਣਾ ਕਰਦੇ ਰਹੇ। ਮਾਮਾ ਜੀ ਡਰਾਈਵਰ ਸਨ, ਗੁਰਮੁਖ ਪਿਆਰੇ ਗਿਆਨੀ ਭਾਈ ਕੁਲਵਿੰਦਰ ਪਾਲ ਸਿੰਘ ਜੀ ਬੁੱਟਰ, ਗਿਆਨੀ ਭੁਪਿੰਦਰ ਸਿੰਘ ਜੀ ਜਾਣਦੇ ਨੇ, ਗੁਰਦਾਸਪੁਰ ਤੋਂ ਸਮਾਗਮ ਕਰਕੇ ਸ੍ਰੀ ਹਰਗੋਬਿੰਦਪੁਰ ਸਮਾਗਮ ਕਰਨਾ ਸੀ ਤੇ ਟਰੱਕ ਤੇ ਆਉਂਦੇ ਸਨ, ਉਦੋਂ ਟਰੱਕ ਸੀ ਕੋਲ, ਤੇ ਮਹਾਂਪੁਰਸ਼ ਅੰਦਰ ਬੈਠੇ, ਰਾਗੀ ਸਿੰਘ ਬਾਹਰ ਬੈਠੇ, ਮੀਂਹ ਪੈਂਦਾ, ਉੱਥੋਂ ਸਮਾਗਮ ਕਰਕੇ ਫਿਰ ਵਾਪਸ ਮਹਿਤੇ ਆਏ ਤੇ ਮਹਾਂਪੁਰਸ਼ਾਂ ਨੇ ਕਿਹਾ ਕਿ ਜਾਓ ਕਠਾਰ ਦੇ ਵਿੱਚੋਂ, ਉੱਥੋਂ ਲੰਗਰ ਦੇ ਵਿੱਚੋਂ ਜਾ ਕੇ ਦੁੱਧ ਲੈ ਕੇ ਆਓ ਗਰਮ, ਨਾਲੇ ਆਪ ਛਕਦੇ ਹਾਂ, ਠੰਡ 'ਚੋਂ ਆਏ ਹਾਂ। ਤੇ ਜਦੋਂ ਸਿੰਘ ਦੁੱਧ ਲੈ ਕੇ ਆਏ ਤੇ ਬਾਬਾ ਜੀ ਨੇ ਰੋਕ ਲਿਆ, ਕਹਿੰਦੇ ਦੁੱਧ ਕਾਹਦੇ ਕਿਹਦੇ ਵਾਸਤੇ ਲੈ ਕੇ ਚੱਲੇ ਹੋ? ਕਹਿੰਦੇ ਮਹਾਂਪੁਰਸ਼ਾਂ ਨੇ ਮੰਗਾਇਆ। ਕਹਿੰਦੇ ਨਹੀਂ, ਉਹਨੂੰ ਵਿਹਲੇ ਬੈਠੇ ਨੂੰ ਦੁੱਧ ਕਾਹਦਾ ਪਿਆਉਣਾ? ਕਹਿੰਦੇ ਡਰਾਈਵਰ ਨੂੰ ਪਿਆ ਲਓ ਜਿਹੜਾ ਗੱਡੀ ਲੈ ਕੇ ਆਇਆ। ਇਹੋ ਜਿਹੇ ਬਚਨ ਤੇ ਮਹਾਂਪੁਰਸ਼ ਉਹਨਾਂ ਦੀ ਇਹ ਨਹੀਂ ਸੀ ਕਿ ਜਾ ਕੇ ਕਹਿ ਦਈਏ ਕਿ ਬਾਬਾ ਜੀ ਸਾਡਾ ਦੁੱਧ ਕਿਉਂ ਰੋਕਿਆ, ਬਚਨ ਪ੍ਰਵਾਨ ਕਰ ਲਿਆ। ਕਈ ਵਾਰੀ ਬਾਬਾ ਜੀ ਨੇ ਜੇ ਬਚਨ ਆਪਣੇ ਵੀਰ ਰਸ ਵਿੱਚ ਵੀ ਕਰ ਦੇਣਾ ਤੇ ਸੰਤ ਕਰਤਾਰ ਸਿੰਘ ਜੀ ਅੱਗੋਂ ਬਚਨ ਨਹੀਂ ਸੀ ਮੋੜਦੇ, ਕਿਉਂਕਿ ਉਹ ਬਚਨ ਦੀ ਸੰਭਾਲ ਕੀਤੀ। ਬਾਬਾ ਜੀ ਵੀ ਉਹਨਾਂ ਦਾ ਬਚਨ ਨਹੀਂ ਸੀ ਮੋੜਦੇ। ਜਿਹੜੀ ਕੌਮ ਨੂੰ ਇੱਕ ਦੇਣ ਮਹਾਂਪੁਰਸ਼ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਿਲੀ ਹੈ, ਇਹ ਦੇਣ ਮਹਾਂਪੁਰਸ਼ ਸੰਤ ਬਾਬਾ ਠਾਕੁਰ ਸਿੰਘ ਜੀ ਦੀ ਹੈ। ਬੜੇ ਕਈਆਂ ਦਾ ਇਹ ਸੁਭਾਅ ਕਿ ਬਾਬਾ ਜੀ ਦੇ ਬਾਣੀ ਸੁਣਦੇ ਰਹਿੰਦੇ ਸੀ, ਅਲਮਸਤ ਸਾਧੂ ਸੀ, ਉਹਨਾਂ ਨੂੰ ਦੁਨੀਆਦਾਰੀ ਦਾ ਕੀ ਪਤਾ, ਜਾਂ ਉਹ ਕੁਝ ਨਹੀਂ ਸੀ ਜਾਣਦੇ। ਪਿਆਰਿਓ, ਅੱਜ ਜਿੰਨੇ ਵੀ ਗਿਆਨੀ ਸਿੰਘ ਤੁਹਾਡੇ ਕੋਲ ਕੁਝ ਸੁਣਾਉਣ ਵਾਸਤੇ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਆਏ ਨੇ, ਇਹ ਮਹਾਂਪੁਰਸ਼ਾਂ ਨੇ ਬਾਂਹ ਫੜ ਕੇ ਬਣਾ ਦਿੱਤੇ ਆ। ਬਾਂਹ ਫੜ ਤੋਂ ਸਟੇਜ ਤੇ ਚੜਾ ਕੇ ਕਹਿਣਾ, ਸਿੰਘਾ ਕਰ ਕਥਾ। ਜਿੰਨੇ ਰਾਗੀ ਗੁਰਮੁਖ ਪਿਆਰੇ ਗਿਆਨੀ ਭੁਪਿੰਦਰ ਸਿੰਘ ਜੀ ਕੋਲ ਬੈਠੇ ਨੇ, ਇਹਨਾਂ ਦੇ ਵੱਡੇ ਭਰਾਤਾ ਸ਼ਹੀਦ ਭਾਈ ਅਮਰੀਕ ਸਿੰਘ ਜੀ ਦਾਸ ਨੇ, ਬਹੁਤ ਮੈਂ ਛੋਟਾ ਜਿਹਾ ਸੀਗਾ ਜਦੋਂ ਸ਼ਹੀਦ ਹੋਏ, ਰਾਤ ਨੂੰ ਘਰੋਂ ਗਏ, ਮਿਲ ਕੇ ਗਏ, ਬੜਾ ਪ੍ਰੇਮ ਕਰਦੇ ਸੀ। ਬਾਬਾ ਜੀ ਤਾਂ ਬੜਾ ਨਿਊ ਸੀਗਾ। ਅਗਲੇ ਦਿਨ ਪਤਾ ਲੱਗਾ ਬਾਬਾ ਜੀ ਉੱਥੇ ਗੁਰਦੁਆਰਾ ਬਾਬਾ ਰਾਮ ਥੰਮਣ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਮਾਸੀ ਜੀ ਦੇ ਪੁੱਤਰ, ਉਹਨਾਂ ਦਾ ਸਥਾਨ ਸੀ ਉੱਥੇ, ਸੇਵਾਦਾਰ ਸਨ, ਮੁੱਖ ਸੇਵਾਦਾਰ। ਅੱਜ ਵੀ ਉਹਨਾਂ ਦੀ ਯਾਦਗਾਰ ਬਣੀ ਹੋਈ ਹੈ। ਬੜਾ ਵਿਰਾਗ ਕੀਤਾ ਆ ਕੇ ਕਿ ਕੌਮ ਦਾ ਇੱਕ ਬਲੀ ਸੂਰਮਾ ਦੁਸ਼ਮਣਾਂ ਨੇ ਸ਼ਹੀਦ ਕਰ ਦਿੱਤਾ, ਤੇ ਹੈ ਵੀ ਸੀ। ਬਾਬਾ ਜੀ ਨੇ ਉਸ ਦਿਨ ਤੋਂ ਇਹਨਾਂ ਨੂੰ ਆਪਣੇ ਨਾਲ ਹੀ ਲੈ ਗਏ ਤੇ ਆਪਣੇ ਕੋਲ ਰੱਖ ਕੇ ਇਹਨਾਂ ਨੂੰ ਇਸ ਮੁਕਾਮ ਤੇ ਪਹੁੰਚਾਇਆ। ਪਤਾ ਸੀ ਕਿ ਗੌਰਮੈਂਟ ਨੇ ਨਹੀਂ ਛੱਡਣੇ। ਬਾਬਾ ਜੀ ਬੋਲਦੇ ਭਾਵਾਂ ਨਹੀਂ ਸਨ, ਪਰ ਅੰਦਰ ਦੀ ਨੀਤੀ ਸਾਰੀ ਜਾਣਦੇ ਸਨ। ਕੌਮ ਦੇ ਵੱਡੇ ਵੱਡੇ ਮਸਲਿਆਂ ਦੇ ਵਿੱਚ ਬਾਬਾ ਜੀ ਨੇ ਚੁੱਪ ਦੇ ਵਿੱਚ ਹੀ ਸਾਰੇ ਕੌਮ ਦੇ ਮਸਲੇ ਹੱਲ ਕਰਾ ਦਿੱਤੇ। ਕੋਈ ਇਹੋ ਜਿਹਾ ਮਸਲਾ ਨਹੀਂ ਜਿਹੜਾ ਬਾਬਾ ਜੀ ਦੇ ਸਾਹਮਣੇ ਆੜਾ ਹੋਵੇ। ਵੱਖਰੀਆਂ ਵੱਖਰੀਆਂ ਸੰਪਰਦਾਵਾਂ, ਵੱਖਰੀਆਂ ਵੱਖਰੀਆਂ ਫੈਡਰੇਸ਼ਨਾਂ, ਜਿੱਥੇ ਮਸਲਾ ਪੈਣਾ ਇਸ਼ਤਿਹਾਰਾਂ ਦੇ ਵਿੱਚ, ਅਖਬਾਰਾਂ ਦੇ ਵਿੱਚ, ਨਿਊਜ਼ਾਂ ਦੇ ਵਿੱਚ, ਤੇ ਬੜਾ ਬੋਲਬਾਲਾ ਹੋਣਾ, ਜਦੋਂ ਖੜਨ ਦਾ ਮੌਕਾ ਆਉਣਾ ਸਾਰੇ ਭੱਜ ਜਾਣੇ ਤੇ ਮਹਾਂਪੁਰਸ਼ਾਂ ਨੂੰ ਦੱਸਣਾ ਕਿ ਮਹਾਂਪੁਰਸ਼ੋ ਸਾਰਿਆਂ ਦੇ ਬਿਆਨ ਆਏ, ਆਪਾਂ ਕੀ ਦੇਣਾ, ਤੇ ਮਹਾਂਪੁਰਸ਼ਾਂ ਹੱਸਣ ਲੱਗ ਜਾਣਾ। ਪਤਾ ਸੀ ਕਿ ਅਖੀਰਲੇ ਮੌਕੇ ਤੇ ਆ ਕੇ ਕੋਈ ਨਹੀਂ ਖੜੇਗਾ, ਸਾਰਿਆਂ ਭੱਜ ਜਾਣਾ ਹੈ। ਇਹੋ ਜਿਹੀ ਅਵਸਥਾ ਦੇ ਮਾਲਕ ਸਨ। ਪਰ ਜਿਨ੍ਹਾਂ ਨੇ ਨੇੜੇ ਹੋ ਕੇ ਦੇਖਿਆ ਪਿਆਰੇ, ਉਹਨਾਂ ਨੂੰ ਪਤਾ ਕਿ ਉਹਨਾਂ ਨੇ ਕਿਵੇਂ ਇਸ ਰਸਤੇ ਤੇ ਆਪ ਚੱਲਿਆ ਤੇ ਹੋਰਨਾਂ ਨੂੰ ਚੱਲਣ ਦੀ ਪ੍ਰੇਰਨਾ ਦਿੱਤੀ ਹੈ। ਬਲ ਦੀ ਅਗਨੀ ਦੇ ਅੰਦਰ ਜਿਵੇਂ ਇੱਕ ਮਾਂ ਆਪਣੇ ਬੱਚਿਆਂ ਨੂੰ ਹਨੇਰੀ ਝੱਖੜ ਮੀਂਹ ਦੇ ਵਿੱਚੋਂ ਇਕੱਠੇ ਕਰਕੇ ਛਾਤੀ ਨਾਲ ਲਾ ਲੈਂਦੀ ਹੈ, ਪਿਆਰੇ ਹੁਣ ਤਾਂ ਗੱਲ ਹੀ ਸਾਰੀ ਕੋਈ ਨਹੀਂ ਰਹਿ ਗਈ। ਸਭ ਵੱਖਰੇ ਵੱਖਰੇ ਹੋ ਗਏ, ਅੰਦਰ ਈਰਖਾ ਦੇ ਭਾਂਬੜ ਮੱਚਦੇ ਪਏ ਨੇ। ਬਾਬਾ ਜੀ ਦੇ ਕੋਲ 700-800 ਸਿੰਘ ਜਥੇ ਦੇ ਵਿੱਚ ਰਹਿੰਦਾ ਸੀ ਤੇ ਸਾਰਿਆਂ ਨੂੰ ਆਪਣੀ ਛਾਤੀ ਨਾਲ ਲਾ ਕੇ ਰੱਖਦੇ ਸਨ। ਨਿੱਕੇ ਨਿੱਕੇ ਭਚੰਗੀਆਂ ਦਾ ਇੰਨਾ ਪ੍ਰੇਮ ਸੀ, ਅਜੇ ਬਾਬਾ ਜੀ ਦੀ ਬਸ ਦਰਸ਼ਨੀ ਡਿਉੜੀ ਦੇ ਵਿੱਚੋਂ ਅੰਦਰ ਹੋਣੀ ਤੇ ਪਹਿਲਾਂ ਦੌੜ ਲੱਗੀ ਹੋਣੀ ਕਿ ਬਾਬਾ ਜੀ ਦੇ ਆਸਣ ਤੇ ਪਹੁੰਚ ਜਾਈਏ, ਸੇਬ ਮਿਲਣਗੇ, ਕੇਲੇ ਮਿਲਣਗੇ, ਨਾਲ ਲੈ ਕੇ ਆਉਣਾ ਕਿ ਬੱਚਿਆਂ ਨੇ ਮੰਗਣਾ ਉੱਥੇ ਮੈਂ ਕੀ ਜਾ ਕੇ ਦੇਣਾ। ਇਹੋ ਜਿਹਾ ਪਿਆਰ ਸੀ ਉਹਨਾਂ ਦੇ ਨਾਲ, ਔਰ ਉਹਨਾਂ ਨੂੰ ਆਪਣੇ ਬੱਚਿਆਂ ਵਾਂਗ ਸਭ ਨੂੰ ਪੜ੍ਹਾਇਆ। ਇੱਕ ਬੜੀ ਕਠੋਰਤਾ ਦੇ ਨਾਲ ਬਚਨ ਕਹਿੰਦੇ ਸਨ, ਸਵੇਰ ਦੀ ਕਥਾ ਤੇ ਸ਼ਾਮ ਦੀ ਕਥਾ। ਕੋਈ ਵੀ ਸਿੰਘ, ਕੋਈ ਵੀ ਭਚੰਗੀ, ਚਾਹੇ ਕੋਈ ਸਿਆਣਾ ਚਾਹੇ ਨਿਆਣਾ, ਕਮਰੇ 'ਚ ਨਹੀਂ ਰਹਿ ਸਕਦਾ, ਸਭ ਦਰਬਾਰ ਦੇ ਵਿੱਚ ਹੋਣਗੇ। ਮਹਾਂਪੁਰਸ਼ਾਂ ਨੇ ਕਿਹਾ, ਜੇ ਜੀਵਨ ਬਣਾਉਣਾ ਹੈ, ਜੇ ਇਹ ਸਿੱਕਾ ਘੜਨਾ ਹੈ, ਇਹ ਟਕਸਾਲ ਉਹ ਕਾਰਖਾਨਾ ਜਿੱਥੇ ਸਿੱਕੇ ਘੜੇ ਜਾਂਦੇ ਨੇ, ਤੇ ਪਿਆਰਿਓ ਜਿਹਨੇ ਟਕਸਾਲ ਦੇ ਵਿੱਚ ਰਹਿ ਕੇ ਵੀ ਕੁਝ ਨਹੀਂ ਨਾ ਛਕਿਆ, ਵਾਹਿਗੁਰੂ ਕੁਝ ਨਹੀਂ ਸਿੱਖਿਆ, ਤੇ ਜੇ ਕੇਵਲ ਮੂੰਗੀ ਦੀ ਦਾਲ ਦੇ ਨਾਲ ਪ੍ਰਸ਼ਾਦਾ ਛਕ ਕੇ ਦੋ ਟਾਈਮ ਵੀ ਉਹ ਕਥਾ ਸੁਣਦਾ ਰਿਹਾ ਨਾ ਦਰਬਾਰ ਦੇ ਅੰਦਰ ਜਾ ਕੇ, ਤੇ ਅੱਜ ਦੇ ਜਿੰਨੇ ਵੀ ਫਿਲੋਸਫਰ ਨੇ ਜਾਂ ਜਿੰਨੇ ਵੀ ਕਥਾਵਾਚਕ ਪ੍ਰਚਾਰਕ ਨੇ, ਅੱਜ ਵੀ ਉਹਨਾਂ ਨੂੰ ਸਬਕ ਸਿਖਾ ਦਿੰਦੇ ਨੇ। ਸਿੱਖਿਆ, ਜੀਵਨ ਘੜਿਆ ਆਪਣਾ ਉਹਨਾਂ ਨੇ। ਇਹੋ ਜਿਹਾ ਮਹਾਂਪੁਰਸ਼ਾਂ ਦਾ ਜੀਵਨ ਸੀ। ਸਮੇਂ ਦੀ ਸਮਾਪਤੀ ਹੈ, ਮੈਂ ਦੋ ਬਚਨ ਕਹਿ ਕੇ ਸਮਾਪਤੀ ਕਰ ਦੇਣ ਲੱਗਾ ਕਿ ਮੇਰੇ ਕੋਲ ਨਾ ਤਾਂ ਕੋਈ ਜ਼ਿਆਦਾ ਵਿਦਵਤ ਹੈ, ਮੈਂ ਤਾਂ ਘਰੋਂ ਉੱਠ ਕੇ ਸਟੇਜ 'ਤੇ ਬੈਠ ਗਿਆ ਤੁਹਾਡੇ ਕੋਲ। ਪੰਥ ਦੇ ਮਹਾਨ ਪ੍ਰਸਿੱਧ ਵਿਦਵਾਨ ਪਹੁੰਚੇ ਹੋਏ ਨੇ, ਉਹਨਾਂ ਦੇ ਬਚਨ ਸੁਣੋਗੇ, ਕੁਝ ਸਿੱਖਣ ਨੂੰ ਮਿਲੇਗਾ। ਮੇਰੀਆਂ ਤਾਂ ਗੱਲਾਂ ਸੀ, ਪਰ ਜੋ ਪਰ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਚਨ ਕਿਹਾ ਹੈ ਨਾ ਕਿ ਗੁਰਮੁਖ 21 ਪੌੜੀਆਂ, ਇਹ 21 ਪੌੜੀਆਂ ਨੇ, ਕਹਿੰਦੇ ਗੁਰਮੁਖ 21 ਪੌੜੀਆਂ, ਗੁਰਮੁਖ ਸੁੱਖ ਫਲ ਨਿੱਜ ਘਰ ਭੋਈ। ਆਪਣੇ ਅੰਦਰ ਭਿਉਂ ਕੇ ਦੇਖਿਓ ਅੰਦਰ ਕਿਹੋ ਜਿਹਾ, ਬਾਹਰ ਕਿਸੇ ਵੱਲ ਫਿਰ ਜਾਇਓ ਪਹਿਲਾਂ ਆਪਣਾ ਅੰਦਰ ਦੇਖਿਓ, ਕਿਸੇ ਤੇ ਉਂਗਲ ਉਠਾਉਣ ਤੋਂ ਪਹਿਲਾਂ ਆਪਣਾ ਅੰਦਰ ਦੇਖ ਲਿਓ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਆਪਣੇ ਜੀਵਨ ਨੂੰ ਬਦਲੀਏ। ਸੰਗਤ ਕੀਤੀ ਹੈ ਤਕਰੀਬਨ ਸਾਰਿਆਂ ਨੇ, ਪਰ ਉਸ ਸੰਗਤ ਦਾ ਜੋ ਰੰਗ ਹੈ ਆਪਣੇ ਸਰੀਰ ਤੇ ਜ਼ਰੂਰ ਲੈ ਕੇ ਆਈਏ, ਕੇਵਲ ਦਿਖਾਵੇ ਮਾਤਰ ਹੀ ਨਾ ਰਹਿ ਜਾਈਏ। ਆਪਣਾ ਜੋ ਬਾਣੇ ਦਾ ਦਿਖਾਵਾ ਹੈ ਨਾ, ਪਤਾ ਲੱਗੇ ਕਿ ਇਹ ਬਾਬਾ ਜੀ ਦੇ ਨਾਲ ਰਹਿ ਕੇ, ਮਹਾਂਪੁਰਸ਼ਾਂ ਦੇ ਨਾਲ ਰਹਿ ਕੇ ਇਹਨਾਂ ਨੇ ਸੰਗਤ ਕੀਤੀ ਹੈ। ਠੀਕ ਹੈ, ਇਹਦੇ ਵਿੱਚ ਬੜੇ ਉਲਾਮੇ ਤੇ ਬੜੀਆਂ ਊਜਾਂ ਸਹਾਰਨੀਆਂ ਪੈਂਦੀਆਂ ਨੇ, ਪਰ ਇਸ ਦਲ ਦਲ ਦੇ ਵਿੱਚੋਂ ਨਿਕਲਣਾ ਬੜਾ ਕਠਿਨ ਹੈ। ਆਪਣੇ ਅੰਦਰ ਦੀ ਨਿਮਰਤਾ ਦੇ ਤਲ ਨੂੰ ਬਣਾ ਕੇ ਰੱਖੀਏ, ਅੰਦਰ ਨਿਮਰਤਾ ਰੱਖੀਏ। ਨਿਮ ਚੱਲਣ ਮਿੱਠ ਬੋਲਣ, ਨਿਉ ਕੇ ਚੱਲਣਾ ਮਿੱਠਾ ਬੋਲਣਾ, ਜੇ ਦੋ ਕਰਮ ਵੀ ਆ ਗਏ ਨਾ, ਵੈਸੇ ਤਾਂ ਇਹ ਪੰਜ ਗੁਣ ਨੇ, ਥੋੜ੍ਹਾ ਖਾਣਾ, ਥੋੜ੍ਹਾ ਬੋਲਣਾ, ਥੋੜ੍ਹਾ ਸੌਣਾ, ਨਿਮਰਤਾ ਧਾਰਨ ਕਰਕੇ ਰੱਖਣੀ ਅਤੇ ਭਾਣਾ ਮੰਨਣਾ। ਆ ਪੰਜ ਗੁਣ ਜਿਹਦੇ ਕੋਲ ਆ ਗਏ, ਉਹੀਓ ਸਾਧੂ ਹੈ, ਉਹੀਓ ਪਰਮੇਸ਼ਰ ਦੀ ਪ੍ਰਾਪਤੀ ਕਰ ਸਕਦਾ, ਅਤੇ ਉਹੀ ਪਰਮਾਰਥ ਦੇ ਰਸਤੇ 'ਤੇ ਚੱਲ ਕੇ ਅਵਸਥਾ ਦੀਆਂ ਪੌੜੀਆਂ, ਪੰਜਾਂ ਤੱਤਾਂ ਦਾ ਧਾਰਨੀ ਹੋਣਾ, ਪੰਜ ਸੱਤ ਸੰਤੋਖ ਆਦਿਕ ਧਾਰਨ ਕਰਨੇ, ਫਿਰ ਇਸੇ ਤਰੀਕੇ ਦੇ ਨਾਲ ਇਹ ਜਿਹੜੀ ਪੰਜ ਗੁਣ ਆ ਜਿਹੜੇ ਹੁਣ ਦੱਸੇ ਨੇ, ਅਤੇ ਪੰਜ ਆ ਖੇਚਰੀ ਭੂਚਰੀ, ਇਸੇ ਤਰੀਕੇ ਦੇ ਨਾਲ ਮਨ ਅਤੇ ਬੁੱਧ, ਇਹਨਾਂ ਦਾ ਜਦੋਂ ਧਾਰਨੀ ਹੋ ਕੇ ਸੁਮੇਲ ਕਰ ਲਵੇਗਾ, ਪਿਆਰਿਓ ਰਸਤਾ ਆਪੇ ਮਿਲ ਜਾਣਾ, ਪੌੜੀਆਂ ਆਪੇ ਮਿਲ ਜਾਣੀਆਂ। ਜਦੋਂ ਪੌੜੀ ਲੱਭ ਜਾਵੇ ਕਿਸੇ ਨੂੰ, ਤਾਂ ਪਿਆਰਿਓ ਬੱਚਾ ਵੀ ਪੌੜੀ ਚੜ੍ਹਨੀ ਸਿੱਖ ਜਾਂਦਾ ਆ। ਆਪਾਂ ਵੀ ਚੜ੍ਹਨੀ ਸਿੱਖੀਏ, ਕੇਵਲ ਨਾਮ ਦੇ ਸਿੱਖ ਨਾ ਬਣੀਏ। ਇਹ ਮਹਾਂਪੁਰਸ਼ਾਂ ਦੇ ਬਰਸੀ ਸਮਾਗਮਾਂ ਤੋਂ ਆਈਓ ਸਿੱਖਿਆ ਅਸੀਂ ਲੈ ਕਰਕੇ ਆਪਣੇ ਜੀਵਨ ਨੂੰ ਤਬਦੀਲ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਤੋਂ ਅਸੀਸ ਬਖਸ਼ਿਸ਼ ਕਰਨੀ। ਦੇਹੋਂ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।